ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਅਤੇ ਪਾਵਨ ਗੋਦ ਦਾ ਨਿਗਾਹ ਰੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸੰਗਤ ਭਾਗ ਚੌਥਾ। ਇਸ ਲੇਖ ਦੀ ਲੜੀ ਦੇ ਪਿਛਲੇ ਤਿੰਨਾਂ ਭਾਗਾਂ ਵਿੱਚ ਸੰਗਤ ਦੀ ਬਾਬਤ ਸਰਸਰੀ ਤੌਰ 'ਤੇ ਵਿਚਾਰ ਕੀਤੀ ਗਈ ਹੈ। ਅਗਲਿਆਂ ਭਾਗਾਂ ਵਿੱਚ ਇਸ ਵਿਸ਼ੇ ਦੇ ਡੂੰਘੇ ਗੁੱਝਿਆਂ ਭਾਵਾਂ ਅਤੇ ਭੇਦਾਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਦ੍ਰਿਸ਼ਟਾਉਣ ਦਾ ਉੱਦਮ ਕੀਤਾ ਜਾਏਗਾ। ਪਿਛਲੇ ਲੇਖ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਸੰਗਤ ਹੀ ਜੀਵਨ ਨੂੰ ਚੰਗਾ ਜਾਂ ਮਾੜਾ, ਸੁਖਦਾਈ ਜਾਂ ਦੁਖਦਾਈ, ਅਰੋਗ ਜਾਂ ਰੋਗੀ, ਪ੍ਰਫੁੱਲਿਤ ਜਾਂ ਮੁਰਝਾਇਆ, ਸ਼ਾਂਤ ਜਾਂ ਅਸ਼ਾਂਤ, ਨੇਕ ਜਾਂ ਬਦ, ਮੁਕਤ ਜਾਂ ਬੰਧਨ, ਸਵਰਗ ਜਾਂ ਨਰਕ, ਚੜ੍ਹਦੀਆਂ ਕਲਾਂ ਜਾਂ ਢਹਿੰਦੀਆਂ ਕਲਾਂ। ਹਾਂਜੀ, ਸੰਗਤ ਹੀ ਜੀਵਨ ਨੂੰ ਚੜ੍ਹਦੀਆਂ ਕਲਾਂ ਜਾਂ ਢਹਿੰਦੀਆਂ ਕਲਾਂ, ਨਿਰਮਲ ਜਾਂ ਮਲੀਨ, ਕਾਮਯਾਬ ਜਾਂ ਨਿਸ਼ਫਲ, ਯਾਦ ਜਾਂ ਭੁੱਲ, ਰਸਦਾਇਕ ਜਾਂ ਫੋਕਾ, ਦੈਵੀ ਜਾਂ ਮਾਇਕੀ ਬਣਾਉਣ ਲਈ ਅਤਿਅੰਤ ਮਹੱਤਵਪੂਰਨ ਸਾਧਨ ਜਾਂ ਜ਼ਰੀਆ ਹੈ। ਹਾਂਜੀ, ਸੰਗਤ ਹੀ ਇਹ ਤਬਦੀਲੀ ਲਿਆਉਣ ਵਾਸਤੇ ਅਤਿਅੰਤ ਮਹੱਤਵਪੂਰਨ ਸਾਧਨ ਜਾਂ ਜ਼ਰੀਆ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ, ਕਾਹੂੰ ਦਸ਼ਾ ਕੇ ਪਵਨ ਗਵਨ ਕੈ ਬਰਖਾ ਹੈ, ਕਾਹੂੰ ਦਸ਼ਾ ਕੇ ਪਵਨ ਬਾਦਰ ਬਿਲਾਤ ਹੈ, ਕਾਹੂੰ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂੰ ਜਲ ਪਾਨ ਵਿਆਪੇ ਬਿਰਥਾ ਬਿਲਲਾਤ ਹੈ, ਕਾਹੂੰ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂੰ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਕਾਹੂੰ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂੰ ਕੀ ਸੰਗਤ ਮਿਲ ਜੰਮਪੁਰ ਜਾਤ ਹੈ। ਹਾਂਜੀ, ਕਾਹੂੰ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂੰ ਕੀ ਸੰਗਤ ਮਿਲ ਜੰਮਪੁਰ ਜਾਤ ਹੈ। ਪਰ ਅਸੀਂ ਆਪਣੀ ਪੁਰਾਣੀ ਬਣਾਈ ਹੋਈ ਮਾਨਸਿਕ ਜੀਵਨ ਰੋਡ ਰੂਟੀਨ ਵਿੱਚ ਇਤਨੇ ਰੁੱਝੇ, ਇਤਨੇ ਗਲਤਾਨ ਹੋਏ ਹੋਏ ਹਾਂ ਕਿ ਸਾਨੂੰ ਆਪੋ ਆਪਣੇ ਘੜੇ ਅਥਵਾ ਦ੍ਰਿੜ ਹੋਏ ਮਾਨਸਿਕ ਦਾਇਰੇ ਤੋਂ ਬਾਹਰ ਤੱਕਣ ਤੇ ਇਸ ਨੂੰ ਪਰਖਣ ਦੀ ਲੋੜ ਹੀ ਨਹੀਂ ਪਾਸਦੀ। ਕੁਦਰਤੀ ਤੌਰ 'ਤੇ ਸਾਡੇ ਮਨ ਦਾ ਰੁਝਾਨ ਜਾਂ ਰੋੜ ਨੀਵੇਂ ਪਾਸੇ ਵੱਲ ਹੋਣ ਕਰਕੇ ਜੀਵ ਬਹੁਤ ਛੇਤੀ ਨੀਵੀਆਂ ਮਲੀਨ ਰੁਚੀਆਂ ਦੀ ਸੰਗਤ ਵੱਲ ਖਿੱਚਿਆ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ ਸ਼ਰਾਬ ਦੇ ਅਮਲੀ ਨੂੰ ਮਹਿਸੂਸ ਵੀ ਹੋ ਜਾਏ ਕਿ ਸ਼ਰਾਬ ਅਤਿਅੰਤ ਬੁਰੀ, ਹਾਨੀਕਾਰਕ ਅਤੇ ਦੁਖਦਾਈ ਹੈ, ਉਹ ਆਪਣੇ ਉੱਪਰਲੇ ਮਨ ਨਾਲ ਫੈਸਲਾ ਵੀ ਕਰਦਾ ਹੈ ਕਿ ਅਗਾਂਹ ਵਾਸਤੇ ਸ਼ਰਾਬ ਛੱਡ ਦੇਣੀ ਹੈ। ਪਰ ਜਦ ਸ਼ਰਾਬ ਦੇ ਠੇਕੇ ਦੇ ਕੋਲ ਦੀ ਲੰਘਦਾ ਹੈ ਜਾਂ ਕਿਸੇ ਹੋਰ ਸ਼ਰਾਬੀ ਦੀ ਸੰਗਤ ਹੁੰਦੀ ਹੈ ਤਾਂ ਉਸਦੇ ਸੰਸਕਾਰਾਂ ਵਿੱਚ ਧੱਸੀ ਵਸੀ ਰਸੀ ਹੋਈ ਸ਼ਰਾਬ ਦੀ ਰੁਚੀ ਫਿਰ ਜਾਗ ਪੈਂਦੀ ਹੈ ਅਤੇ ਉਹ ਫਿਰ ਪੀ ਲੈਂਦਾ ਹੈ। ਇਸ ਤਰ੍ਹਾਂ ਉਹ ਆਪੋ ਘੜੀ ਹੋਈ ਰੁਚੀ ਅਤੇ ਸੁਭਾਅ ਦਾ ਗੁਲਾਮ ਹੋ ਜਾਂਦਾ ਹੈ ਅਤੇ ਉਸਦੇ ਮਨ 'ਤੇ ਓਪਰੇ ਜੇ ਫੈਸਲੇ ਨਿਸ਼ਫਲ ਜਾਂਦੇ ਹਨ। ਇਸ ਤੋਂ ਸਪਸ਼ਟ ਹੈ ਕਿ ਜੀਵ ਆਪੋ ਘੜੀਆਂ ਹੋਈਆਂ ਆਦਤਾਂ, ਆਪੋ ਘੜੀਆਂ ਹੋਈਆਂ ਰੁਚੀਆਂ ਅਥਵਾ ਸੰਸਕਾਰਾਂ ਨੂੰ ਆਪਣੇ ਆਪ ਬਦਲਣ ਵਿੱਚ ਅਸਮਰਥ ਹੈ। ਜੀਵ ਦੇ ਮੌਜੂਦਾ ਸੰਸਕਾਰ ਨੀਵੇਂ ਖਿਆਲਾਂ ਕਰਮਾਂ ਵਾਤਾਵਰਣ ਦੀ ਸੰਗਤ ਨਾਲ ਬਣੇ ਅਤੇ ਦ੍ਰਿੜ ਹੋਏ ਹਨ। ਇਸ ਲਈ ਦ੍ਰਿੜ ਹੋਏ ਸੰਸਕਾਰਾਂ ਜਾਂ ਸ਼ਖਸੀਅਤ ਨੂੰ ਬਦਲਣ ਲਈ ਉੱਚੀ ਸੁੱਚੀ ਦਾਮਨਿਕ ਆਤਮਕ ਸੰਗਤ ਲਾਜ਼ਮੀ ਹੈ। ਫਿਰ ਦੁਹਰਾ ਦੇਈਏ ਕਿ ਜੀਵ ਨੂੰ ਆਪੇ ਘੜੀਆਂ ਹੋਈਆਂ ਆਦਤਾਂ, ਰੁਚੀਆਂ ਅਥਵਾ ਸੰਸਕਾਰਾਂ ਨੂੰ ਆਪਣੇ ਆਪ ਬਦਲਣ ਵਿੱਚ ਅਸਮਰਥ ਹੈ। ਜੀਵ ਦੇ ਮੌਜੂਦਾ ਸੰਸਕਾਰ, ਇਹਦੇ ਮੌਜੂਦਾ ਨੀਵੇਂ ਖਿਆਲਾਂ ਕਰਮਾਂ ਵਾਤਾਵਰਣ ਦੀ ਸੰਗਤ ਨਾਲ ਬਣੇ ਹੋਏ ਦ੍ਰਿੜ ਹੋਏ ਹੋਏ ਹਨ। ਇਸ ਲਈ ਦ੍ਰਿੜ ਹੋਏ ਸੰਸਕਾਰਾਂ ਜਾਂ ਸ਼ਖਸੀਅਤ ਨੂੰ ਬਦਲਣ ਲਈ ਉੱਚੀ ਸੁੱਚੀ ਦਾਮਨਿਕ ਆਤਮਕ ਸੰਗਤ ਲਾਜ਼ਮੀ ਹੈ। ਇਹਨਾਂ ਨੀਵੀਆਂ ਰੁਚੀਆਂ ਅਥਵਾ ਨੀਵੀਂ ਸੰਗਤ ਵਿੱਚ ਗਲਤਾਨ ਹੋ ਕੇ ਸਾਡਾ ਮਨ ਹੋਰ ਵੀ ਮਲੀਨ ਹੋ ਜਾਂਦਾ ਹੈ। ਇਸ ਤਰ੍ਹਾਂ ਸਾਡੇ ਮਨ ਦੀ ਰੁਚੀ ਉੱਚੀ ਸੁੱਚੀ ਸੰਗਤ ਵੱਲ ਖਿੱਚ ਖਾਣ ਤੋਂ ਅਸਮਰਥ ਹੋ ਜਾਂਦੀ ਹੈ। ਇਸ ਹਾਲਤ ਵਿੱਚ ਸਾਡੇ ਮਨ ਲਈ ਸੰਗਤ ਬਾਬਤ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਵੀ ਮੱਧਮ ਜਾਂ ਧੁੰਦਲੀ ਹੋ ਜਾਂਦੀ ਹੈ। ਦੂਜੇ ਲਫਜ਼ਾਂ ਵਿੱਚ ਜੀਵਨ ਨੂੰ ਉੱਚਾ ਸੁੱਚਾ ਦੈਵੀ ਬਣਾਉਣ ਲਈ ਸਾਡੀ ਮੌਜੂਦਾ ਹਾਲਤ ਨੂੰ ਪੜਚੋਲਣ, ਪਹਿਚਾਨਣ ਅਤੇ ਪਰਖਣ ਦੀ ਅੱਤ ਲੋੜ ਹੈ, ਤਾਂ ਕਿ ਅਸੀਂ ਨਿਰਣਾ ਕਰ ਸਕੀਏ ਕਿ ਸਾਡੇ ਜੀਵਨ ਦੀ ਮੌਜੂਦਾ ਰੋਡ ਕਿਹੜੇ ਪਾਸੇ ਜਾ ਰਹੀ ਹੈ। ਇਸ ਨਿਰਣੇ ਤੋਂ ਬਗੈਰ ਸਾਡਾ ਜੀਵਨ ਬਦਲ ਨਹੀਂ ਸਕਦਾ ਅਤੇ ਆਪਣੀ ਪੁਰਾਣੀ ਰੋਡ ਵਿੱਚ ਰੁੜਿਆ ਜਾਵੇਗਾ। ਹਉਮੈ ਦੀ ਰੰਗਤ ਵਿੱਚ ਸਾਨੂੰ ਆਪਣੀਆਂ ਕਮਜ਼ੋਰੀਆਂ, ਆਪਣੀਆਂ ਊਣਤਾਈਆਂ, ਆਪਣੇ ਔਗਣਾਂ ਦਾ ਅਹਿਸਾਸ ਹੀ ਨਹੀਂ ਹੁੰਦਾ। ਹਾਂਜੀ, ਹਉਮੈ ਦੀ ਰੰਗਤ ਵਿੱਚ ਸਾਨੂੰ ਆਪਣੀਆਂ ਕਮਜ਼ੋਰੀਆਂ, ਊਣਤਾਈਆਂ ਅਤੇ ਔਗਣਾਂ ਦਾ ਅਹਿਸਾਸ ਨਹੀਂ ਹੁੰਦਾ ਅਤੇ ਅਸੀਂ ਭਲੇ ਭਲੇਰੇ, ਸਿਆਣੇ, ਅਫਲਾਤੂਨ ਬਣੇ ਫਿਰਦੇ ਹਾਂ। ਬਲਕਿ ਮਾਇਕੀ ਰੰਗਤ ਦੀਆਂ ਰੁਚੀਆਂ ਕਾਰਨ ਅਸੀਂ ਹੋਰਨਾਂ ਜੀਵਾਂ ਦੀ ਊਣਤਾਈਆਂ ਅਤੇ ਔਗਣਾਂ ਨੂੰ ਚੁਣਦੇ, ਦੇਖਦੇ, ਵਧਾ ਚੜ੍ਹਾ ਕੇ ਨਿੰਦਿਆ ਚੁਗਲੀ ਕਰਕੇ ਸਵਾਦ ਮਾਣਦੇ ਹਾਂ। ਪਰ ਇਸ ਦੇ ਐਨ ਉਲਟ ਸਾਨੂੰ ਆਪਣੀਆਂ ਊਣਤਾਈਆਂ ਅਤੇ ਔਗਣ ਭਰੇ ਵਰਤਮਾਨ ਮਾਇਕੀ ਮਲੀਨ ਜੀਵਨ ਨੂੰ ਪੜਚੋਲਣ, ਪਹਿਚਾਲਣ ਅਤੇ ਪਰਖਣ ਲਈ ਗੁਰਬਾਣੀ ਇਉਂ ਪ੍ਰੇਰਨਾ ਅਤੇ ਤਾੜਨਾ ਕਰਦੀ ਹੈ। ਇਸ ਮਨ ਕੋ ਕੋਈ ਖੋਜੋ ਭਾਈ, ਆਪਣਾ ਆਪ ਨਾ ਪਛਾਣੇ ਮੂੜਾ, ਅਵਰਾ ਆਖ ਦੁਖਾਏ, ਆਪਸ ਕੋ ਬਹੁ ਭਲਾ ਕਰ ਜਾਣੇ, ਮਨਮੁਖ ਮਤ ਨਾ ਕਾਈ, ਸਾਧੂ ਜਨ ਕੀ ਨਿੰਦਾ ਵਿਆਪੈ, ਦਾਸਨ ਜਨਮ ਗਵਾਈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਆਠ ਪਹਿਰ ਚਿਤਵੇ ਨਹੀਂ ਪਹੁੰਚੇ, ਬੁਰਾ ਚਿਤਵਤ ਚਿਤਵਤ ਮਰੀਐ, ਨਿੰਦਕ ਦੁਸ਼ਟ ਵਡਿਆਈ, ਦੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸੁਖਾਈ। ਪੰਡਿਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪੜੇ ਉਠਾਵੇ ਭਾਰ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਣੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਗੁਰਬਾਣੀ ਦੇ ਇਹਨਾਂ ਉਪਦੇਸ਼ਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ ਜਾਂ ਉਪਰੇ ਜੇ ਮਨ ਨਾਲ ਪੜ੍ਹ ਸੁਣ ਕੇ ਉੱਪਰ ਦੀ ਲੰਘ ਜਾਂਦੇ ਹਾਂ। ਇਸੇ ਕਾਰਨ ਸਾਨੂੰ ਮੌਜੂਦਾ ਜੀਵਨ ਦੀ ਗਿਲਾਨੀ ਦਾ ਅਹਿਸਾਸ ਨਹੀਂ ਹੁੰਦਾ। ਅਸੀਂ ਆਪਣੀ ਪੁਰਾਣੀ ਗਿਲਾਨੀ ਵਾਲੇ ਨੀਵੇਂ ਜੀਵਨ ਵਿੱਚ ਸੰਤੁਸ਼ਟ ਅਤੇ ਮਸਤ ਰਹਿੰਦੇ ਹਾਂ। ਸਾਡੇ ਜੀਵਨ ਅਥਵਾ ਸ਼ਖਸੀਅਤ ਦੇ ਹਰ ਪੱਖ ਵਿੱਚ ਸਾਡੇ ਸੰਸਕਾਰਾਂ ਦੀ ਦ੍ਰਿੜ ਹੋਈ ਰੰਗਤ ਅਵਸ਼ ਹੀ ਉਗੜ ਕੇ ਸਾਡੇ ਮਾਨਸਿਕ, ਧਾਰਮਿਕ ਅਤੇ ਅਧਿਆਤਮਿਕ ਕਰਮ ਕਿਰਿਆ ਵਿੱਚ ਪ੍ਰਗਟ ਹੁੰਦੀ ਹੈ। ਦੂਜੇ ਲਫਜ਼ਾਂ ਵਿੱਚ ਸਾਡੇ ਖਿਆਲ, ਸਾਡੇ ਨਿਸ਼ਚੇ, ਸਾਡੇ ਕਰਤੱਵ ਹੀ ਜੀਵਨ ਦੀ ਰੰਗਤ ਦਾ ਪ੍ਰਗਟਾਵਾ ਹਨ ਅਤੇ ਸਾਡੀ ਸ਼ਖਸੀਅਤ ਦੀ ਕਸਵੱਟੀ ਹੈ। ਜੇਕਰ ਸਾਡੇ ਖਿਆਲ ਚੰਗੇ, ਉੱਤਮ, ਦੈਵੀ ਹੋਣ ਤਾਂ ਸਾਡਾ ਜੀਵਨ ਉਚੇਰਾ, ਚੰਗੇਰਾ, ਸੁਹਣੇਰਾ, ਦੈਵੀ ਬਣ ਸਕਦਾ ਹੈ। ਹਾਂਜੀ, ਜੇਕਰ ਸਾਡੇ ਖਿਆਲ ਚੰਗੇ, ਉੱਤਮ, ਦੈਵੀ ਹੋਣ ਤਾਂ ਸਾਡਾ ਜੀਵਨ ਉਚੇਰਾ, ਚੰਗੇਰਾ, ਸੁਹਣੇਰਾ, ਦੈਵੀ ਬਣ ਸਕਦਾ ਹੈ। ਮਾੜੀਆਂ ਅਤੇ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਅਸੂਰੀ ਔਗਣ ਉਪਜਦੇ ਹਨ ਅਤੇ ਅਸੀਂ ਲੱਭ, ਲੋਭ, ਬੈਰ, ਵਿਰੋਧ, ਚਿੰਤਾ, ਫਿਕਰ ਵਿੱਚ ਹਉਮੈ ਵਿਹੜਿਆ ਗਿਲਾਨੀ ਵਾਲਾ ਜੀਵਨ ਭੋਗਦੇ ਹਾਂ ਅਤੇ ਦੁਖੀ ਹੁੰਦੇ ਹਾਂ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਆਪਣੇ ਜੀਵਨ ਨੂੰ ਬਦਲਣ ਲਈ ਸਭ ਤੋਂ ਪਹਿਲਾਂ ਸਾਡੇ ਅੰਤਰ ਆਤਮੇ ਚੰਗੇ ਮਾੜੇ ਦੀ ਪਹਿਚਾਣ ਜਾਂ ਨਿਰਣਾ ਸ਼ਕਤੀ ਅਥਵਾ ਵਿਵੇਕ ਬੁੱਧੀ ਹੋਣੀ ਜ਼ਰੂਰੀ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਡੀ ਬੁੱਧੀ ਇਤਨੀ ਮਲੀਨ ਹੋ ਗਈ ਹੈ ਕਿ ਅਸੀਂ ਚੰਗਿਆਈ ਅਤੇ ਬੁਰਿਆਈ ਦਾ ਨਿਰਣਾ ਕਰਨ ਤੋਂ ਅਸਮਰਥ ਹੋ ਗਏ ਹਾਂ। ਆਪਣੀਆਂ ਗਰਜ਼ਾਂ ਦੀ ਪੂਰਤੀ ਲਈ ਮਲੀਨ ਕਰਮਾਂ ਨੂੰ ਵੀ ਜਾਇਜ਼ ਕਰਾਰ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਨਿਰਣਾ ਸ਼ਕਤੀ ਤੋਂ ਬਗੈਰ ਅਸੀਂ ਆਪਣੀ ਪੁਰਾਣੀ ਗਲਤ ਮਲੀਨ ਸੰਗਤ ਅਥਵਾ ਵਾਤਾਵਰਣ ਦੀ ਪ੍ਰਣਾਲੀ ਵਿੱਚ ਕਰਮ ਕਰਦੇ ਅਤੇ ਨਤੀਜੇ ਭੁਗਤਦੇ ਰਹਾਂਗੇ। ਗੁਰਬਾਣੀ ਦੇ ਚਾਨਣ ਵਿੱਚ ਸੰਗਤ ਲਫਜ਼ ਦੇ ਅੰਤਰੀ ਭਾਵਾਂ ਦਾ ਨਿਖੇੜ ਕੇ ਨਿਰਣਾ ਕਰਨ ਲਈ ਹੇਠਲੇ ਬਿਓਰੇ ਵਿੱਚ ਯਤਨ ਕੀਤਾ ਜਾਂਦਾ ਹੈ। ਇੱਕ ਪਾਸੇ ਹੈ ਸੱਚੀ ਸੁੱਚੀ ਆਤਮਕ ਸਤਸੰਗਤ ਅਥਵਾ ਸਾਧ ਸੰਗਤ, ਦੂਜੇ ਪਾਸੇ ਹੈ ਪ੍ਰਚਲਿਤ ਬਾਹਰਮੁਖੀ ਅਖੌਤੀ ਸੰਗਤ। ਹਾਂਜੀ, ਸੱਚੀ ਸੁੱਚੀ ਆਤਮਕ ਸੰਗਤ ਇੱਥੇ ਅੰਤਰਮੁਖੀ ਖੇਲ ਹੈ, ਆਤਮਕ ਵਿਸ਼ਵਾਸ ਹੈ, ਆਤਮਕ ਗਿਆਨ ਹੈ। ਅਤੇ ਉੱਥੇ ਬਾਹਰਮੁਖੀ ਅਖੋਤੀ ਸੰਗਤ, ਉਹ ਬਾਹਰਮੁਖੀ ਕਰਮ ਕਿਰਿਆ ਹੈ, ਉੱਥੇ ਉਹ ਪਰਾਜਿਆ ਵਿਸ਼ਵਾਸ ਹੈ, ਮਾਇਕੀ ਭਰਮ ਭੁਲੇਖੇ ਹਨ। ਇੱਥੇ ਤੂੰ ਤੇਰੀ ਹੈ, ਨਿਰਲੇਪ ਹੈ, ਸ਼ੁਕਰ ਹੈ, ਪਿਆਰ ਹੈ। ਉੱਥੇ ਮੈਂ ਮੇਰੀ ਹੈ, ਖਚਤ ਹੈ, ਸ਼ਿਕਾਇਤ ਹੈ, ਘਿਰਨਾ ਹੈ। ਇੱਥੇ ਰਵਾਦਾਰੀ ਹੈ, ਮਿਲ ਵਰਤਨ ਹੈ, ਇੱਕ ਸੁਰਤਾ ਹੈ, ਸ਼ਾਂਤੀ ਹੈ, ਆਪਾ ਵਾਰਨਾ ਹੈ। ਉੱਥੇ ਈਰਖਾ ਦੁਐਤ ਹੈ, ਵੈਰ ਵਿਰੋਧ ਹੈ, ਧੜੇਬਾਜ਼ੀ ਹੈ, ਅਸ਼ਾਂਤੀ ਹੈ, ਖੁਦਗਰਜ਼ੀ ਹੈ। ਹਾਂਜੀ, ਆਤਮਕ ਸਾਧ ਸੰਗਤ ਹੱਥੋਂ ਦੇ ਕੇ ਭਲਾ ਮਨਾਵੇ ਹੈ, ਅਤੇ ਅਖੌਤੀ ਸਾਧ ਸੰਗਤ ਵਿੱਚ, ਅਖੌਤੀ ਸੰਗਤ ਵਿੱਚ ਲੈ ਕੇ ਖੁਸ਼ ਹੋਣਾ ਹੈ। ਇੱਥੇ ਸੇਵਾ ਭਾਵਨੀ ਹੈ, ਉੱਥੇ ਸੇਵਾ ਕਰਾਉਣ ਵਾਲੇ ਹਨ। ਇੱਥੇ ਸਤਸੰਗ ਦਾ ਪਿਆਰ ਹੈ, ਉੱਥੇ ਕੁਸੰਗਤ ਦੀ ਰੁਚੀ ਹੈ। ਇੱਥੇ ਨਾਮ ਬਾਣੀ ਨਾਲ ਜੁੜੇ ਹਨ, ਉੱਥੇ ਮਾਇਆ ਵਿੱਚ ਗਲਤਾਨ ਹਨ। ਇੱਥੇ ਸੁਖ ਰਹਿਣ ਵਿਹਾਣੀ ਹੈ, ਉੱਥੇ ਦੁੱਖ ਕਲੇਸ਼ ਵਿੱਚ ਕਲਪਦੇ ਹਨ। ਇੱਥੇ ਪਿਰਮ ਖੇਲ ਹੈ, ਪ੍ਰੇਮ ਸਵੈਪਨਾ ਹਨ। ਉੱਥੇ ਮੋਹ ਮਾਇਆ ਦਾ ਅਖਾੜਾ ਹੈ, ਮਾਇਕੀ ਕੁਲਜਨਾ ਹਨ। ਇੱਥੇ ਰਸ ਰੂਪ ਹੈ, ਪ੍ਰੇਮ ਖਿੱਚ ਹੈ, ਹੁਕਮ ਰਜਾਈ ਚੱਲਣਾ ਹੈ। ਉੱਥੇ ਫੋਕੀ ਹੈ, ਮਾਇਕੀ ਖਿੱਚ ਹੈ, ਆਪ ਮੁਹਾਰੇ ਹਨ। ਇੱਥੇ ਨਿਮਰਤਾ ਹੈ, ਉੱਥੇ ਹੰਕਾਰ ਹੈ। ਹਾਂਜੀ, ਸੱਚੀ ਸੁੱਚੀ ਆਤਮਕ ਸੰਗਤ ਸਾਧ ਸੰਗਤ ਵਿੱਚ ਨਿਮਰਤਾ ਨਿਰਮਲਤਾ ਹੈ, ਅਤੇ ਅਖੌਤੀ ਸੰਗਤ ਵਿੱਚ ਹੰਕਾਰ ਹੈ, ਮੈਲ ਹੈ। ਇੱਥੇ ਆਤਮਕ ਖੁਸ਼ਬੋ ਹੈ, ਸੱਚ ਦਾ ਵਰਤਾਰਾ ਹੈ, ਆਸਤਿਕ ਹਨ, ਗੁਰਮੁਖ ਹਨ। ਹਾਂਜੀ, ਇੱਥੇ ਆਤਮਕ ਖੁਸ਼ਬੋ ਹੈ, ਸੱਚ ਦਾ ਵਰਤਾਰਾ ਹੈ, ਆਸਤਿਕ ਹਨ, ਗੁਰਮੁਖ ਹਨ। ਉੱਥੇ ਮਾਇਕੀ ਸੜਿਹਾਂਦ ਹੈ, ਝੂਠ ਦਾ ਬੋਲ ਬਾਲਾ ਹੈ। ਉੱਥੇ ਨਾਸਤਿਕ ਹਨ, ਮਨਮੁਖ ਹਨ। ਇਸ ਬਿਓਰੇ 'ਤੇ ਸਾਨੂੰ ਆਪਣੇ ਗਿਲਾਨੀ ਵਾਲੇ ਮਾਇਕੀ ਜੀਵਨ ਦਾ ਅਹਿਸਾਸ ਹੋਣਾ ਚਾਹੀਦਾ ਹੈ, ਅਤੇ ਉੱਚੇ ਸੁੱਚੇ ਦੈਵੀ ਜੀਵਨ ਵੱਲ ਪ੍ਰੇਰਨਾ ਅਤੇ ਅਗਵਾਈ ਮਿਲਦੀ ਹੈ। ਗੁਰਬਾਣੀ ਵਿੱਚ ਸੰਗਤ ਦੀ ਪਰਖ ਇਉਂ ਕੀਤੀ ਗਈ ਹੈ, ਹਰ ਕੇ ਦਾਸ ਸੋ ਸਾਕਤ ਨਹੀਂ ਸੰਗ, ਉਹ ਬਿਖਈ ਉਸ ਰਾਮ ਕੋ ਰੰਗ। ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੈ ਅਵਗੁਣ ਧੋਵੈ। ਮਨਮੁਖ ਸੇਤੀ ਸੰਗ ਕਰੇ, ਮੂੰਹ ਕਾਲਖ ਦਾਗ ਲਗਾਏ, ਮੂੰਹ ਕਾਲੇ ਤਿਨਾਂ ਲੋਭੀਆਂ ਦਾਸਨ ਜਨਮ ਗਵਾਏ। ਸਤਸੰਗਤ ਹਰ ਮੇਲ ਪ੍ਰਭ, ਹਰ ਨਾਮ ਬਸੇ ਮਨ ਆਏ। ਉੱਪਰਲੀਆਂ ਵਿਚਾਰਾਂ ਤੋਂ ਸਪਸ਼ਟ ਹੁੰਦਾ ਹੈ ਕਿ ਜੀਵ ਲਈ ਆਪਣੇ ਆਪ ਇਹਨਾਂ ਨੀਵੀਆਂ ਰੁਚੀਆਂ ਸੰਸਕਾਰਾਂ ਨੂੰ ਬਦਲਣਾ ਕਠਿਨ ਹੈ। ਹਾਂਜੀ, ਜੀਵ ਲਈ ਆਪਣੇ ਆਪ ਇਹਨਾਂ ਸੰਸਕਾਰਾਂ ਨੂੰ ਬਦਲਣਾ ਕਠਿਨ ਹੈ। ਇਸ ਨੁਕਤੇ ਨੂੰ ਖੋਲ ਕੇ ਹੇਠ ਦਰਸਾਇਆ ਜਾਂਦਾ ਹੈ। ਪਹਿਲਾ, ਅਸੀਂ ਇਸ ਮੌਜੂਦਾ ਜੀਵਨ ਰੋਡ ਵਿੱਚ ਇਤਨੇ ਗਲਤਾਨ ਅਥਵਾ ਖਚਤ ਹਾਂ ਕਿ ਸਾਨੂੰ ਇਸ ਮਾਇਕੀ ਜੀਵਨ ਦੇ ਦਾਇਰੇ ਤੋਂ ਬਾਹਰ ਤੱਕਣ ਜਾਂ ਸੋਚਣ ਦਾ ਖਿਆਲ ਨਹੀਂ ਆਉਂਦਾ। ਇਸ ਲਈ ਜਦ ਸਾਨੂੰ ਕਿਸੇ ਹੋਰ ਉੱਚੇ ਸੁੱਚੇ ਜੀਵਨ ਬਾਰੇ ਸੋਝੀ ਹੀ ਨਹੀਂ, ਤਾਂ ਉਸ ਅਨੁਸਾਰ ਜੀਵਨ ਬਦਲਣ ਢਾਲਣ ਅਤੇ ਬਣਾਉਣ ਦਾ ਇਹ ਸਵਾਲ ਹੀ ਨਹੀਂ ਉੱਠਦਾ। ਦੂਸਰਾ, ਜੇ ਕਿਸੇ ਜੀਵ ਨੂੰ ਉੱਚੇ ਸੁੱਚੇ ਦੈਵੀ ਜੀਵਨ ਬਾਰੇ ਦਿਮਾਗੀ ਸੋਝੀ ਹੋ ਵੀ ਜਾਏ, ਤਾਂ ਉਸ ਉੱਤੇ ਨਿਸ਼ਚਾ ਨਹੀਂ ਆਉਂਦਾ ਅਤੇ ਨਾ ਹੀ ਲੋੜ ਪਾਸਦੀ ਹੈ। ਧਿਆਨ ਦੇਣਾ ਜੀ, ਜੇ ਕਿਸੇ ਜੀਵ ਨੂੰ ਉੱਚੇ ਸੁੱਚੇ ਦੈਵੀ ਜੀਵਨ ਬਾਰੇ ਦਿਮਾਗੀ ਸੋਝੀ ਆ ਵੀ ਜਾਵੇ, ਤਾਂ ਉਸ ਉੱਤੇ ਨਿਸ਼ਚਾ ਨਹੀਂ ਆਉਂਦਾ ਅਤੇ ਨਾ ਹੀ ਲੋੜ ਪਾਸਦੀ ਹੈ। ਬਿਨਾਂ ਲੋੜ ਤੋਂ ਇਸ ਪਾਸੇ ਵੱਲ ਮਨ ਵਿੱਚ ਚਾਓ, ਮਨ ਵਿੱਚ ਰੁਚੀ ਜਿਗਿਆਸਾ ਰੀਝ ਨਹੀਂ ਉਪਜਦੀ। ਤੀਸਰਾ, ਕਈ ਜੀਵਾਂ ਨੂੰ ਦੈਵਿਕ ਜੀਵਨ ਦਾ ਗਿਆਨ ਵੀ ਹੁੰਦਾ ਹੈ। ਹਾਂਜੀ, ਕਈ ਜੀਵਾਂ ਨੂੰ ਦੈਵੀ ਜੀਵਨ ਦਾ ਗਿਆਨ ਵੀ ਹੁੰਦਾ ਹੈ, ਪਰ ਉਹ ਆਪਣੀ ਪੁਰਾਣੀ ਮਲੀਨ ਦ੍ਰਿੜ ਹੋਈ ਸੰਸਕਾਰੀ ਜੀਵਨ ਰੋਡ ਵਿੱਚ ਹੀ ਰੁੜੀ ਜਾਂਦੇ ਹਨ। ਕਬੀਰ, ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਚੌਥਾ, ਜੇ ਕਿਸੇ ਜੀਵ ਨੂੰ ਉੱਚੇ ਸੁੱਚੇ ਦੈਵੀ ਜੀਵਨ ਦੀ ਵਡਿਆਈ ਬਾਬਤ ਗਿਆਨ ਹੋ ਜਾਏ, ਤਾਂ ਮਾਇਕੀ ਨਿਵਾਣ ਵਾਲੇ ਮਾਰਗ ਨੂੰ ਤਿਆਗ ਕੇ ਕਠਿਨ ਦੈਵੀ ਮਾਰਗ ਦੀ ਉਚਾਈ ਲਈ ਘਾਲਣਾ ਘਾਲਣ ਦਾ ਮਨ ਵਿੱਚ ਸਾਹਸ ਜਾਂ ਉਮਾਹ ਹੀ ਨਹੀਂ ਉਪਜਦਾ। ਪੰਜਵਾਂ, ਕੁਝ ਜਿਗਿਆਸੂ ਉੱਚਾ ਸੁੱਚਾ ਦੈਵੀ ਜੀਵਨ ਬਣਾਉਣ ਲਈ ਉੱਤਮ ਤੇ ਘਾਲਣਾ ਵੀ ਕਰਦੇ ਹਨ, ਪਰ ਪੁਰਾਣੇ ਸੰਸਕਾਰ ਇਤਨੇ ਡੂੰਘੇ ਉਤਰੇ ਹੁੰਦੇ ਹਨ ਕਿ ਸ਼ਰਾਬ ਦੇ ਅਮਲੀ ਵਾਂਗ ਦ੍ਰਿੜ ਹੋਏ ਅਥਵਾ ਕਮਾਏ ਹੋਏ ਸੰਸਕਾਰ ਫਿਰ ਸਾਨੂੰ ਉਸੇ ਜੀਵਨ ਰੋਡ ਵਿੱਚ ਮੱਲੋ ਮੱਲੀ ਰੋਡ ਦਿੰਦੇ ਹਨ, ਜਿਸ ਕਾਰਨ ਸਾਡੇ ਨਿਸ਼ਚੇ, ਸਾਡੇ ਉੱਦਮ ਅਥਵਾ ਯਤਨ ਨਿਸ਼ਫਲ ਜਾਂਦੇ ਹਨ। ਕੁਝ ਜਗਿਆਸੂਆਂ ਨੂੰ ਸਾਧ ਸੰਗਤ ਦੀ ਵਡਿਆਈ ਦਾ ਗਿਆਨ ਅਤੇ ਨਿਸ਼ਚਾ ਵੀ ਹੁੰਦਾ ਹੈ, ਪਰ ਪਰਿਵਾਰਕ ਬੰਧਨਾਂ ਦੀ ਵਜ੍ਹਾ ਨਾਲ ਉਹਨਾਂ ਨੂੰ ਸਤਸੰਗਤ ਅਥਵਾ ਸਾਧ ਸੰਗਤ ਵਿੱਚ ਆਉਣਾ ਅਤਿ ਕਠਿਨ ਹੋ ਜਾਂਦਾ ਹੈ। ਜਦ ਕਦੇ ਇਹੋ ਜਿਹੇ ਜਗਿਆਸੂ ਸਤਸੰਗਤ ਜਾਂ ਸਾਧ ਸੰਗਤ ਵਿੱਚ ਜਾਣ ਦੀ ਇੱਛਾ ਜ਼ਾਹਿਰ ਕਰਦਾ ਹੈ ਤਾਂ ਪਰਿਵਾਰ ਵੱਲੋਂ ਕਿਹਾ ਜਾਂਦਾ ਹੈ, ਜੀ ਗ੍ਰਿਸਤ ਪਾਲਣਾ ਹੀ ਭਗਤੀ ਹੈ, ਨੇਕੀ ਅਤੇ ਸੇਵਾ ਕਰਨੀ ਹੀ ਕਾਫੀ ਹੈ, ਇਹ ਪਰਮਾਰਥ ਵਿਹਲਿਆਂ ਦਾ ਕੰਮ ਹੈ। ਹਾਂਜੀ, ਜੇ ਕੋਈ ਜਗਿਆਸੂ ਸਤਸੰਗਤ ਜਾਂ ਸਾਧ ਸੰਗਤ ਵਿੱਚ ਜਾਣ ਦੀ ਇੱਛਾ ਜ਼ਾਹਿਰ ਕਰਦਾ ਹੈ ਤਾਂ ਪਰਿਵਾਰ ਵੱਲੋਂ ਕਿਹਾ ਜਾਂਦਾ ਹੈ, ਗ੍ਰਿਸਤ ਪਾਲਣਾ ਹੀ ਭਗਤੀ ਹੈ, ਨੇਕੀ ਅਤੇ ਸੇਵਾ ਕਰਨੀ ਹੀ ਕਾਫੀ ਹੈ, ਪਰਮਾਰਥ ਵਿਹਲਿਆਂ ਦਾ ਕੰਮ ਹੈ। ਜਦ ਘਰ ਵਿੱਚ ਸਿਮਰਨ ਅਤੇ ਬਾਣੀ ਦਾ ਪਾਠ ਹੋ ਸਕਦਾ ਹੈ ਤਾਂ ਘਰ ਦੇ ਕੰਮ ਛੱਡ ਕੇ ਪੈਸੇ ਖਰਚ ਕਰਕੇ ਸਾਧ ਸੰਗਤ ਵਿੱਚ ਜਾਣ ਦੀ ਖੇਚਲ ਕਰਨ ਦੀ ਅਥਵਾ ਵਕਤ ਦੀ ਬਰਬਾਦੀ ਦੀ ਕੀ ਲੋੜ ਹੈ। ਇਸ ਤਰ੍ਹਾਂ ਹੋਣ ਹਰ ਜਗਿਆਸੂਆਂ ਦਾ ਉਤਸ਼ਾਹ ਦਬਾਇਆ ਜਾਂਦਾ ਹੈ ਤਾਂ ਐਸਾ ਕਰਨਾ ਆਤਮਿਕ ਪਾਪ ਹੈ। ਹਾਂਜੀ, ਜਦ ਘਰ ਵਿੱਚ ਸਿਮਰਨ ਅਤੇ ਬਾਣੀ ਦਾ ਪਾਠ ਹੋ ਸਕਦਾ ਹੈ, ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਜਦ ਘਰ ਵਿੱਚ ਸਿਮਰਨ ਅਤੇ ਬਾਣੀ ਦਾ ਪਾਠ ਹੋ ਸਕਦਾ ਹੈ ਅਤੇ ਘਰ ਦੇ ਕੰਮ ਛੱਡ ਕੇ ਪੈਸੇ ਖਰਚ ਕਰਕੇ ਸਾਧ ਸੰਗਤ ਵਿੱਚ ਜਾਣ ਦੀ ਖੇਚਲ ਕਰਨੀ ਅਤੇ ਵਕਤ ਦੀ ਬਰਬਾਦੀ ਦੀ ਕੀ ਲੋੜ ਹੈ। ਇਸ ਤਰ੍ਹਾਂ ਹੋਣ ਹਰ ਜਗਿਆਸੂਆਂ ਦਾ ਉਤਸ਼ਾਹ ਦਬਾਇਆ ਜਾਂਦਾ ਹੈ ਅਤੇ ਐਸਾ ਕਰਨਾ ਆਤਮਿਕ ਪਾਪ ਹੈ। ਗੁਰਬਾਣੀ ਵਿੱਚ ਇਸ ਉੱਚੇ ਸੁੱਚੇ ਜੀਵਨ ਬਿਖਮ ਮਾਰਗ ਦੀ ਉਚਾਈ ਦੀ ਕਠਿਨਤਾ ਨੂੰ ਇਉਂ ਬਿਆਨ ਕੀਤਾ ਗਿਆ ਹੈ, ਵਾਟ ਹਮਾਰੀ ਖਰੀ ਉਡੀਣੀ, ਖੰਨਿਓਂ ਤਿੱਖੀ ਬਹੁਤ ਪੀਣੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਮਾਰ ਸਵੇਰਾ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਨਿਓਂ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ, ਮਾਰਗ ਪੰਥ ਨ ਜਾਣੂ ਬਿਖੜਾ, ਕਿਉਂ ਪਾਈਏ ਪਿਰ ਪਾਰੇ। ਕਬੀਰ ਜੈ ਮਾਰਗ ਪੰਡਿਤ ਗਏ, ਪਾਛੇ ਪਰੀ ਬਹੀਰ, ਇੱਕ ਔਖਤ ਘਾਟੀ ਰਾਮ ਕੀ, ਤਹਿ ਚੜ ਰਹੇ ਕਬੀਰ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੈ। ਗੁਰਮੁਖ ਮਾਰਗ ਚੱਲਣਾ ਖੰਡੇ ਤਾਰ ਕਾਰ ਨਿਭਾਉਂਦਾ। ਇਸ ਕਠਿਨ ਅਤੇ ਬਿਖਮ ਦੈਵੀ ਮਾਰਗ ਉੱਤੇ ਚੱਲਣ ਲਈ ਗੁਰਬਾਣੀ ਵਿੱਚ ਸਤ ਸੰਗਤ ਅਥਵਾ ਸਾਧ ਸੰਗਤ ਦਾ ਮੇਲ, ਅਗਵਾਈ ਅਤੇ ਸਹਾਇਤਾ ਅਤ ਲਾਜ਼ਮੀ ਹੈ। ਉਦਾਹਰਣ ਦੇ ਤੌਰ 'ਤੇ ਬਿਖਮ ਮਾਰਗ ਉੱਤੇ ਕਾਫਲੇ ਅਤੇ ਕਾਰਵਾਂ ਦੁਆਰਾ ਸਫ਼ਰ ਕਰਨਾ ਨਿਸ਼ੰਕ, ਸੌਖਾ, ਸੁਖਦਾਈ ਅਤੇ ਲਾਭਵੰਦ ਹੁੰਦਾ ਹੈ। ਤਦੇ ਕਠਿਨ ਦੈਵੀ ਮਾਰਗ ਉੱਤੇ ਚੱਲਣ ਲਈ ਵੀ ਸਤ ਸੰਗਤ ਅਥਵਾ ਸਾਧ ਸੰਗਤ ਰੂਪੀ ਕਾਫਲੇ ਦਾ ਆਸਰਾ, ਹਾਂਜੀ ਸਾਧ ਸੰਗਤ ਰੂਪੀ ਕਾਫਲੇ ਦਾ ਆਸਰਾ, ਅਗਵਾਈ ਅਤੇ ਸਹਾਇਤਾ ਦੀ ਅਤ ਲੋੜ ਹੈ। ਸੁਣ ਸੁਣ ਪੰਥ ਡਰਾਓ ਬਹੁਤ ਪਹਿਹਾਰੀਆ, ਮੈਂ ਤੱਕੀ ਓਟ ਸੰਤਾਹਾ, ਲਿਹੋ ਉਭਾਰੀਆ, ਕਰ ਸੇਵੋ ਪੂਰਾ ਸਤਿਗੁਰੂ ਮੇਰੇ ਲਾਲ ਜੀਓ, ਜਮ ਕਾ ਮਾਰਗ ਸਾਧੇ ਰਾਮ, ਚਰਨ ਪਏ ਸੰਤ ਬੋਹੇ ਥਾ, ਤਰੇ ਸਾਗਰ ਜੇਤ, ਮਾਰਗ ਪਾਏ ਉਦਿਆਨ ਮੈਂ ਗੁਰ ਦੱਸੇ ਭੇਤ, ਸਾਧ ਸੰਗਤ ਕੀ ਭੀਰ ਜੋ ਪਾਈ, ਤੋ ਨਾਨਕ ਹਰ ਸੰਗ ਮਿਰੀਆ। ਸਾਧ ਸੰਗਤ ਤੋਂ ਬਗੈਰ ਮਾਇਆ ਦੇ ਭੌਜਲ ਬਿਖਮਸ ਗਾਹ ਦੇ ਸਾਗਰ ਵਿੱਚੋਂ ਤਰਨਾ ਅਸੰਭਵ ਹੈ। ਹਾਂਜੀ, ਸਾਧ ਸੰਗਤ ਤੋਂ ਬਗੈਰ ਮਾਇਆ ਦੇ ਭੌਜਲ ਬਿਖਮਸ ਗਾਹ ਤੇ ਸਾਗਰ ਵਿੱਚੋਂ ਤਰਨਾ ਅਸੰਭਵ ਹੈ। ਖੋਜਤ ਖੋਜਤ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ, ਸਾਧ ਸੰਗਤ ਬਿਨ ਭਰਮ ਭੁਲਾਇਆ। ਇਸੇ ਕਰਕੇ ਗੁਰਬਾਣੀ ਵਿੱਚ ਸਤਸੰਗਤ, ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੇ ਮੇਲ ਦੀ ਅਤਿਅੰਤ ਵਡਿਆਈ ਕੀਤੀ ਗਈ ਹੈ, ਜਿਸ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤਸੰਗਤ ਬਹਿ ਹਰ ਗੁਣ ਗਾਇਆ। ਹਮ ਅਪਰਾਧੀ ਰਾਖੇ ਗੁਰਸੰਗਤੀ, ਉਪਦੇਸ਼ ਦਿਓ ਹਰ ਨਾਮ ਛਡਾਵੈ। ਸੰਤ ਸੰਗ ਹਰ ਮਨ ਵਸੈ, ਦੁਖ ਦਰਦ ਅਨੇਰਾ ਭ੍ਰਮ ਨਸੈ। ਸਤਸੰਗਤ ਮੈਂ ਹਰ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ। ਉਹ ਪੁਰਖ ਪੁਰਾਣੀ ਧਨ ਜਨ, ਹਰ ਉਪਦੇਸ਼ ਕਰੇ ਪਰਉਪਕਾਰਿਆ। ਹਰ ਨਾਮ ਦ੍ਰਿੜਾਵੈ, ਹਰ ਨਾਮ ਸੁਣਾਵੈ, ਹਰ ਨਾਮੇ ਜਗ ਨਿਸਤਾਰਿਆ। ਜੋ ਹਰ ਰਾਤੇ ਸੇ ਜਨ ਪਰਵਾਨ, ਤਿਨ ਕੀ ਸੰਗਤ ਪਰਮ ਨਿਧਾਨ। ਸੁੰਦਰ ਸੁਗੜ ਸੂਰ ਸੋ ਬੇਤਾ, ਜੋ ਸਾਧੂ ਸੰਗ ਪਾਵੈ। ਨਾਮ ਉਚਾਰ ਕਰੇ ਹਰ ਰਸਨਾ, ਬਹੁੜ ਨ ਜੋਨੀ ਧਾਵੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੇ ਕਰਮਾ। ਕਉ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ। ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ। ਹਉ ਬਲ 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 ਸਾਧ ਜਨਾ ਕੋ, ਮਿਲ ਸੰਗਤ ਪਾਰ ਉਤਰਿਆ। ਗੁਰਬਾਣੀ ਦੀਆਂ ਉੱਪਰਲੀਆਂ ਪੰਕਤੀਆਂ ਵਿੱਚ ਸਤ ਸੰਗਤ ਅਥਵਾ ਸਾਧ ਸੰਗਤ ਕਰਨ ਦੇ ਅਨੇਕਾਂ ਗੁਣ ਦੱਸੇ ਗਏ ਹਨ। ਇਹਨਾਂ ਅਨੁਸਾਰ ਸਤਸੰਗਤ ਅਥਵਾ ਸਾਧ ਸੰਗਤ ਕਰਦਿਆਂ ਹੋਇਆਂ ਸਾਡੇ ਸਮੁੱਚੇ ਓਵਰਆਲ ਜੀਵਨ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ। ਹਾਂਜੀ, ਸਤਸੰਗਤ ਕਰਦਿਆਂ ਸਾਡੇ ਸਮੁੱਚੇ ਜੀਵਨ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ, ਅਤੇ ਸਾਡੇ ਰੋਜ਼ਾਨਾ ਜੀਵਨ ਦੇ ਹਰ ਪੱਖ ਵਿੱਚ ਪਹਿਲਾਂ ਨਾਲੋਂ ਉਚੇਰੀ, ਚੰਗੇਰੀ, ਸੁਹਨੇਰੀ, ਦੈਵੀ, ਆਤਮਕ ਝਲਕ ਦਿਖਾਈ ਦੇਣੀ ਚਾਹੀਦੀ ਹੈ। ਅਪੁਸ਼ਟ ਬਾਤ ਤੇ ਭਈ ਸੀਧਰੀ, ਦੂਤ ਦੁਸ਼ਟ ਸਜਨਈ। ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸ਼ਨਈ। ਆਡ ਆਡ ਕੋ ਫਿਰਤ ਢੂੰਡਤੇ, ਮਨ ਸਗਲ ਤ੍ਰਿਸ਼ਨ ਬੁਝ ਗਈ। ਏਕ ਬੋਲ ਵੀ ਖਪ ਤੋ ਨਾਹੀ, ਸਾਧ ਸੰਗਤ ਸੀਤ ਲਈ। ਗੁਰਮੁਖ ਹੋਏ ਸੋ ਪਲਟਿਆ, ਹਰ ਰਾਤੀ ਸਾਜ ਸਿਗਾਰ। ਅੰਤੇ ਟੂਟੀਏ ਰਿਖ ਤੇ ਛੂਟੀਏ, ਮਨ ਹਰ ਰਸ ਘੂਟੀਏ, ਸੰਗ ਸਾਧੂ ਉਲਟੀਏ। ਹਾਂਜੀ, ਅੰਤੇ ਟੂਟੀਏ ਰਿਖ ਤੇ ਛੂਟੀਏ, ਮਨ ਹਰ ਰਸ ਘੂਟੀਏ, ਸੰਗ ਸਾਧੂ ਉਲਟੀਏ। ਇਸ ਤਰ੍ਹਾਂ ਉੱਚੀ ਸੁੱਚੀ ਦੈਵੀ ਭਾਵਨਾ ਅਤੇ ਜੀਵਨ ਛੋਹ ਵਾਲੀ ਸੰਗਤ ਨਾਲ ਮੇਲ ਜੋਲ ਅਥਵਾ ਸੰਗ ਕਰਕੇ ਸਾਡੇ ਮਨ ਦੀ ਨੀਵੀਂ ਮਲੀਨ ਭਾਵਨਾ ਦੀ ਰੰਗਤ ਅਥਵਾ ਔਗਣ ਇਹ ਸਹਿਜੇ ਸਹਿਜੇ ਘਟਦੇ ਜਾਣਗੇ। ਉਹਨਾਂ ਔਗਣਾਂ ਦੀ ਥਾਂ ਦੈਵੀ ਗੁਣਾਂ ਦਾ ਪ੍ਰਵੇਸ਼ ਹੁੰਦਾ ਜਾਏਗਾ। ਦੂਜੇ ਲਫਜ਼ਾਂ ਵਿੱਚ, ਸਤਸੰਗਤ ਅਥਵਾ ਸਾਧ ਸੰਗਤ ਕਰਦਿਆਂ ਹੋਇਆਂ ਸਾਡੇ ਜੀਵਨ ਵਿੱਚ ਹੇਠਲੇ ਗੁਣਾਂ ਦਾ ਪ੍ਰਵੇਸ਼ ਹੋਣਾ ਲਾਜ਼ਮੀ ਹੈ। ਹਾਂਜੀ, ਸਤਸੰਗਤ ਅਥਵਾ ਸਾਧ ਸੰਗਤ ਕਰਦਿਆਂ ਸਾਡੇ ਜੀਵਨ ਵਿੱਚ ਹੇਠਲੇ ਗੁਣਾਂ ਦਾ ਪ੍ਰਵੇਸ਼ ਹੋਣਾ ਇਹ ਲਾਜ਼ਮੀ ਹੈ। ਕਿਹੜੇ ਕਿਹੜੇ ਗੁਣ ਹਨ? ਸਤ, ਸੰਤੋਖ, ਦਇਆ, ਏਕਤਾ, ਖਿਮਾ, ਗਰੀਬੀ, ਪਿਆਰ, ਇਤਫਾਕ, ਰਵਾਦਾਰੀ, ਸੇਵਾ ਭਾਵ, ਪਰਉਪਕਾਰ, ਮਿੱਤਰਤਾ, ਸ਼ਾਂਤੀ, ਹਮਦਰਦੀ, ਧੀਰਜ, ਵਿਸ਼ਵਾਸ, ਵਿਸ਼ਾਲਤਾ, ਨਿਮਰਤਾ, ਭਾਣਾ, ਗਿਆਨ। ਹਾਂਜੀ, ਸਤ ਸੰਗਤ ਕਰਦਿਆਂ ਇਹ ਗੁਣਾਂ ਦਾ ਪ੍ਰਵੇਸ਼ ਹੋਣਾ ਲਾਜ਼ਮੀ ਹੈ। ਕਿਹੜੇ ਕਿਹੜੇ ਗੁਣ ਹਨ? ਨਿਮਰਤਾ, ਭਾਣਾ, ਗਿਆਨ, ਆਸਤਿਕਤਾ, ਇਮਾਨਦਾਰੀ, ਮਿਲਵਰਤਨ, ਕੁਰਬਾਨੀ, ਆਪਾ ਵਾਰਨਾ, ਪ੍ਰੀਤ, ਪ੍ਰੇਮ, ਰਸ, ਚਾਉ ਆਦਿ। ਅਤੇ ਜੇ ਇਸ ਦੇ ਉਲਟ ਸਾਡੇ ਜੀਵਨ ਵਿੱਚ ਹਰ ਪੱਖ ਵਿੱਚ ਕੋਈ ਤਬਦੀਲੀ ਨਾ ਆਵੇ ਤਾਂ ਅਸੀਂ ਆਪਣੇ ਪੁਰਾਣੇ ਜੀਵਨ ਰੋੜ ਦੇ ਬਹਾਉ ਵਿੱਚ ਈਰਖਾ, ਦਵੈਤ, ਵੈਰ, ਵਿਰੋਧ, ਨਿੰਦਾ, ਚੁਗਲੀ, ਸਾੜਾ, ਕੁਲਝਣਾ, ਦੁੱਖ, ਕਲੇਸ਼, ਵਿਸ਼ੇ ਵਿਕਾਰ, ਝੂਠ, ਡਰ, ਫਰੇਬ, ਚਿੰਤਾ, ਸ਼ੱਕ, ਬੇਈਮਾਨੀ, ਖੁਦਗਰਜ਼ੀ, ਹਉਮੈ, ਮੈਂ ਮੇਰੀ, ਦੂਜਾ ਭਾਵ, ਖਿੱਚੋ ਤਾਣ, ਲੜਾਈਆਂ, ਝਗੜੇ, ਤਵਸਵ, ਨਫ਼ਰਤ, ਬਦਲਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿੱਚ ਰੁੜੇ ਜਾਂਦੇ ਹਾਂ। ਅਤੇ ਇਸ ਦੀ ਵਜ੍ਹਾ ਇਹ ਹੈ ਕਿ ਉਹ ਸਤਸੰਗਤ ਸੱਤ ਜਾਂ ਆਤਮਕ ਭਾਵਾਂ ਵਾਲੀ ਨਹੀਂ ਹੈ। ਦਿਖਾਵੇ ਦੀ ਅਖੌਤੀ ਸੰਗਤ ਜਾਂ ਐਵੇਂ ਹੋਮੇ ਦੀ ਢੀਠਤਾਈ ਵਿੱਚ ਠਾਠਾ ਬਾਗਾ ਹੈ। ਅਸੀਂ ਉੱਚੀ ਸੁੱਚੀ ਆਤਮਕ ਸੰਗਤ ਵਿੱਚ ਭਰੇ ਪੀਤੇ ਹੋਮੇ ਦੀ ਪਾਣ ਚਾੜ ਕੇ ਭਲੇ ਭਲੇਰੇ ਗਿਆਨੀ ਧਿਆਨੀ ਅਫਲਾਤੂਨ ਬਣ ਕੇ ਸੰਗਤ ਵਿੱਚ ਜਾਂਦੇ ਹਾਂ ਅਤੇ ਆਤਮਕ ਲਾਹਾ ਲੈਣ ਜਾਂ ਲੇਵਾ ਦੇਵੀ ਕਰਨ ਦੀ ਬਜਾਏ ਉੱਥੇ ਆਲੋਚਕ ਸੈਨੇਟਰੀ ਇੰਸਪੈਕਟਰ ਬਣ ਕੇ ਇੱਕ ਦੂਜੇ ਦੀ ਟੋਕ ਟੁਕਾਈ ਕਰਦੇ ਹਾਂ, ਨੁਕਤਾਚੀਨੀ ਕਰਦੇ, ਵਾਦ ਵਿਵਾਦ ਕਰਦੇ, ਛਿੱਤਰ ਫੋਲਦੇ, ਫਤਵੇ ਲਾਉਂਦੇ, ਆਪਣੀ ਹੋਮੇ ਨੂੰ ਪੱਠੇ ਪਾਉਂਦੇ ਹਾਂ। ਇਸ ਤਰ੍ਹਾਂ ਸੰਗਤ ਵਿੱਚੋਂ ਲਾਹਾ ਲੈਣ ਦੀ ਬਜਾਏ ਤੋਟਾ ਖੱਟ ਕੇ ਆਉਂਦੇ ਹਾਂ। ਨਹਾਉਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਹਾਤਿਆਂ, ਦੂਈ ਭਾ ਚੜੀਐਸ ਹੋਰ, ਜੇਵਾ ਰੰਗ ਨਹੀਂ ਹਰ ਰਾਤੀ, ਜਬ ਬੋਲੇ ਤਬ ਫੀਕੇ, ਸੰਤ ਜਨਾਂ ਕੀ ਨਿੰਦਾ ਵਿਆਪਸ, ਪਸ਼ੂ ਭਏ ਕਦੇ ਹੋਏ ਨਾ ਨੀਕੇ, ਸਤਸੰਗਤ ਕਰੇ ਜੋ ਬਾਦ, ਤਿੰਨ ਨਿੰਦਕ ਨਾਹੀ ਕਛ ਸਵਾਦ, ਕਾਥੂਰੀ ਕੋ ਗਾਹਕ ਆਇਓ, ਲਾਦਿਓ ਕਾਲਰ ਬਿਰਖ ਜਿਹਵਾ, ਆਇਓ ਲਾਭ ਲਾਭਨ ਕੇ ਤਾਈਂ, ਮੋਹੇ ਠਗੌਰੀ ਸਿਉਂ ਉਰਜ ਪਰਾ। ਤੀਸਰਾ, ਸਾਡਾ ਜੀਵਨ ਮਾਇਕੀ ਰੰਗਤ ਵਾਲਾ ਹੋਣ ਕਰਕੇ ਅਸੀਂ ਸੰਗਤ ਵਿੱਚ ਵੀ ਕਿਸੇ ਨਾ ਕਿਸੇ ਮਾਇਕੀ ਗਰਜ਼ ਦੀ ਪੂਰਤੀ ਲਈ ਹੀ ਜਾਂਦੇ ਹਾਂ। ਹਾਂਜੀ, ਸਾਡਾ ਜੀਵਨ ਮਾਇਕੀ ਰੰਗਣ ਵਾਲਾ ਹੋਣ ਕਰਕੇ ਅਸੀਂ ਸੰਗਤ ਵਿੱਚ ਵੀ ਕਿਸੇ ਨਾ ਕਿਸੇ ਮਾਇਕੀ ਗਰਜ਼ ਦੀ ਪੂਰਤੀ ਲਈ ਜਾਂਦੇ ਹਾਂ। ਜੇ ਸਾਡੀ ਮਾਇਕੀ ਗਰਜ਼ ਦੀ ਪੂਰਤੀ ਨਾ ਹੋਵੇ ਤਾਂ ਸਾਡਾ ਓਪਰਾ ਜਾਂ ਵਿਸ਼ਵਾਸ ਜਾਂ ਮਾੜੀ ਮੋਟੀ ਸ਼ਰਧਾ ਵੀ ਉੱਡ ਪੁੱਡ ਜਾਂਦੀ ਹੈ। ਇਸ ਤਰ੍ਹਾਂ ਅਸੀਂ ਸੰਗਤ ਤੋਂ ਅਸ਼ਰਧਤ ਹੋ ਕੇ ਬੇਮੁਖ ਹੋ ਜਾਂਦੇ ਹਾਂ ਅਤੇ ਦੈਵੀ ਸਤਸੰਗਤ ਅਥਾ ਸਾਧ ਸੰਗਤ ਦੇ ਲਾਹੇ ਤੋਂ ਵਾਂਝੇ ਰਹਿੰਦੇ ਹਾਂ। ਅਖੌਤੀ ਸੰਗਤ ਦੇ ਅਸਰ ਹੇਠ ਪਰਮਾਰਥ ਜੀਵਨ ਸੇਧ ਗਲਤ ਹੋਣ ਕਾਰਨ ਅਸੀਂ ਕਈ ਕਿਸਮ ਦੇ ਫੋਕੇ ਕਰਮ ਕਾਂਡਾਂ, ਸੁੱਕੀ ਯੋਗ ਸਾਧਨਾ, ਨਿਓਲੀ ਕਰਮ, ਹੱਠ ਜੋਰ, ਤਾਂਤਰਿਕ ਯੋਗ, ਜੰਤਰ ਮੰਤਰ, ਜਾਦੂ, ਕ੍ਰਿਸ਼ਮੇ, ਭੂਤ ਪ੍ਰੇਤ ਵਸ਼ੀਕਰਨ, ਬਲੀ ਦੇਣੀ, ਰਿੱਧੀਆਂ ਸਿੱਧੀਆਂ, ਵਹਿਮ ਭਵਿੱਖ ਬਾਣੀ, ਤੀਰਥ ਯਾਤਰਾ ਆਦਿ ਦੇ ਭੰਬਲ ਭੂਸਿਆਂ ਵਿੱਚ ਫਸੇ ਰਹਿੰਦੇ ਹਾਂ ਅਤੇ ਸੱਚੇ ਸੁੱਚੇ ਆਤਮਕ ਮਾਰਗ ਤੋਂ ਵਾਂਝੇ ਰਹਿੰਦੇ ਹਾਂ। ਜੋਗੀ, ਜਤੀ, ਤਪੀ, ਸੰਨਿਆਸੀ, ਬਹੁ ਤੀਰਥ ਭ੍ਰਮਣਾ, ਲੁੰਜਤ ਮੁੰਜਤ, ਮੋਨ ਜਟਾਤਰ, ਅੰਤ ਤਉ ਮਰਨਾ, ਆਗਮ ਨਿਰਗਮ, ਜੋਤਕ ਜਾਨ, ਬਹੁ ਬਹੁ ਵਿਆਹ ਕਰਨਾ, ਜੰਤਰ ਮੰਤਰ ਸਭ ਔਖਦ ਜਾਣ, ਅੰਤ ਤਉ ਮਰਨਾ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਅਰ ਵਾਚੀ ਦਿਸ਼ਾ ਮੈਂ, ਕਾਹੂ ਪਛਾ ਕੋ ਸੀਸ ਨਿਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮ੍ਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਜਿੰਨਾ ਚਿਰ ਸਾਨੂੰ ਸੰਗਤ ਵਿੱਚ ਉਚੇਰੀ, ਚੰਗੇਰੀ, ਸੁਹਨੇਰੀ, ਸੁਖਦਾਈ, ਕਲਿਆਣਕਾਰੀ, ਦੈਵੀ, ਆਤਮਕ ਜੀਵਨ ਸੇਧ ਦੀ ਬਾਬਤ ਸੋਝੀ, ਗਿਆਨ ਅਤੇ ਨਿਸ਼ਚਾ ਨਾ ਆਵੇ ਅਤੇ ਲੋੜ ਨਾ ਪਾਸੇ, ਉਨਾ ਚਿਰ ਅਸੀਂ ਪੁਰਾਣੀ ਜੀਵਨ ਰੋੜ ਨੂੰ ਛੱਡਣ ਅਤੇ ਤਿਆਗਣ ਲਈ ਤਿਆਰ ਨਹੀਂ ਹੁੰਦੇ ਅਤੇ ਉਸ ਲਈ ਕੋਈ ਸੋਚ, ਕੋਈ ਉੱਦਮ ਤੇ ਕੋਈ ਘਾਲਣਾ ਨਹੀਂ ਕਰ ਸਕਦੇ। ਇਹ ਉੱਚੀ ਸੁੱਚੀ ਕਲਿਆਣਕਾਰੀ ਆਤਮਕ ਜੀਵਨ ਸੇਧ ਦੀ ਸੋਝੀ, ਹਾਂਜੀ, ਇਸ ਉੱਚੀ ਸੁੱਚੀ ਕਲਿਆਣਕਾਰੀ ਆਤਮਕ ਜੀਵਨ ਸੇਧ ਦਾ ਗਿਆਨ ਅਤੇ ਇਸ ਦਾ ਨਿਸ਼ਚਾ ਸ਼ਬਦ ਸੁਰਤ ਵਿੱਚ ਪਰੋਤੀ ਹੋਈ ਜਿਉਂਦੀ ਜਾਗਦੀ ਆਤਮ ਛੋਹ ਵਾਲੀ ਸਤਸੰਗਤ ਅਥਵਾ ਸਾਧ ਸੰਗਤ ਵਿੱਚੋਂ ਹੀ ਉਪਜਦਾ ਅਤੇ ਦ੍ਰਿੜ ਹੋ ਸਕਦਾ ਹੈ। ਧਿਆਨ ਦੇਣਾ ਜੀ ਕਿ ਉੱਚੀ ਸੁੱਚੀ ਕਲਿਆਣਕਾਰੀ ਆਤਮਕ ਜੀਵਨ ਸੇਧ ਦੀ ਸੋਝੀ ਗਿਆਨ ਨਿਸ਼ਚਾ ਇਹ ਸ਼ਬਦ ਸੁਰਤ ਵਿੱਚ ਪਰੋਤੀ ਹੋਈ ਜਿਉਂਦੀ ਜਾਗਦੀ ਆਤਮ ਛੋਹ ਵਾਲੀ ਸਤਸੰਗਤ ਅਥਵਾ ਸਾਧ ਸੰਗਤ ਵਿੱਚੋਂ ਹੀ ਉਪਜਦਾ ਅਤੇ ਦ੍ਰਿੜ ਹੋ ਸਕਦਾ ਹੈ। ਸਾਡਾ ਗਿਲਾਨੀ ਵਾਲਾ ਜੀਵਨ ਜਾਂ ਸ਼ਖਸੀਅਤ ਬੇਅੰਤ ਜਨਮਾਂ ਦੇ ਖਿਆਲਾਂ, ਬੇਅੰਤ ਜਨਮਾਂ ਦੇ ਕਰਮਾਂ, ਕੁਸੰਗਤ ਦਾ ਸਮੁੱਚਾ ਸੰਗ੍ਰਹਿ ਅਤੇ ਨਤੀਜਾ ਹੈ। ਇਸ ਲਈ ਮਾਨਸਿਕ ਜੀਵਨ ਦੀ ਤਬਦੀਲੀ ਲਈ ਵੀ ਬੇਅੰਤ ਸਮੇਂ ਤੱਕ ਲਗਾਤਾਰ ਸਤਸੰਗਤ ਅਥਵਾ ਸਾਧ ਸੰਗਤ ਕਰਨ ਦੀ ਲੋੜ ਹੈ। ਬਖਸ਼ੇ ਹੋਏ ਗੁਰਮੁਖ ਪਿਆਰੇ ਆਤਮਕ ਜੀਵਨ ਵਾਲੇ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਦੁਆਰਾ ਇਹ ਆਤਮਕ ਤਬਦੀਲੀ ਸ਼ੀਘਰ ਅਤੇ ਸੌਖੀ ਹੋ ਸਕਦੀ ਹੈ। ਹਾਂਜੀ, ਇਹ ਸਾਡਾ ਜੋ ਗਿਲਾਨੀ ਵਾਲਾ ਜੀਵਨ ਜਾਂ ਸ਼ਖਸੀਅਤ ਹੈ, ਇਹ ਬੇਅੰਤ ਜਨਮਾਂ ਦੇ ਖਿਆਲਾਂ, ਕਰਮਾਂ, ਕੁਸੰਗਤ ਦਾ ਸਮੁੱਚਾ ਸੰਗ੍ਰਹਿ ਅਤੇ ਨਤੀਜਾ ਹੈ। ਇਸ ਲਈ ਮਾਨਸਿਕ ਜੀਵਨ ਦੀ ਤਬਦੀਲੀ ਲਈ ਵੀ ਬੇਅੰਤ ਸਮੇਂ ਤੱਕ ਲਗਾਤਾਰ ਸਤਸੰਗਤ ਅਥਵਾ ਸਾਧ ਸੰਗਤ ਕਰਨ ਦੀ ਲੋੜ ਹੈ। ਬਖਸ਼ੇ ਹੋਏ ਗੁਰਮੁਖ ਪਿਆਰੇ ਆਤਮਕ ਜੀਵਨ ਵਾਲੇ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਦੁਆਰਾ ਇਹ ਆਤਮਕ ਤਬਦੀਲੀ ਸ਼ੀਘਰ ਅਤੇ ਸੌਖੀ ਹੋ ਸਕਦੀ ਹੈ। ਗੁਰਬਾਣੀ ਵਿਚਾਰ ਸੰਗਤ ਭਾਗ ਚੌਥਾ ਲੇਖ ਨੰਬਰ 81। ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀਆਂ ਨੇ ਇਹ ਆਤਮਕ ਲੇਖਣੀਆਂ ਗੁਰਬਾਣੀ ਦੇ ਆਧਾਰ 'ਤੇ 132 ਲਿਖਤਾਂ ਅੱਡ ਅੱਡ ਵਿਸ਼ਿਆਂ 'ਤੇ ਲਿਖੀਆਂ ਗਈਆਂ ਹਨ। ਸੰਗਤ ਦੇ ਵਿਸ਼ੇ 'ਤੇ ਆਪ ਜੀਆਂ ਨੇ 14 ਭਾਗਾਂ ਦੀ ਲੜੀ ਲਿਖੀ ਹੈ, ਭਾਗ ਚੌਥੇ ਨਾਲ ਅਸੀਂ ਸਾਂਝ ਕੀਤੀ ਹੈ। ਹੋਰ ਅੱਡ ਅੱਡ ਵਿਸ਼ਿਆਂ 'ਤੇ 132 ਲਿਖਤਾਂ ਇਹ 13 ਕਿਤਾਬਾਂ ਦੀ ਸ਼ਕਲ ਵਿੱਚ ਬਾਰ ਸਟਾਲ 'ਤੇ ਉਪਲਬਧ ਹਨ। ਇਹ ਲਿਖਤਾਂ ਅਤਿਅੰਤ ਡੂੰਘੀਆਂ ਆਤਮਕ ਖੋਜ ਦਾ ਨਿਚੋੜ ਹੈ, ਜੋ ਮਹਾਂਪੁਰਖਾਂ ਨੇ ਅਤ ਗਾਖੜੀ ਖੇਲ ਖੇਲ ਕੇ ਸਿਮਰਨ ਦੁਆਰਾ ਖੋਜ ਕਰਕੇ ਇਹ ਲਿਖਣੀਆਂ ਲਿਖੀਆਂ ਹਨ ਜੀ, ਜੋ ਗੁਰਬਾਣੀ ਦੇ ਗੁੱਝੇ ਭੇਦਾਂ ਗੋਹੇ ਸਿਧਾਂਤਾਂ ਨੂੰ ਖੋਲ੍ਹ ਕੇ ਦਰਸਾਉਂਦੀਆਂ ਹਨ। ਸ਼ਬਦ ਸੁਰਤ ਮਾਰਗ ਦੇ ਪਾਂਧੀਆਂ ਲਈ ਇਹ ਰੋਸ਼ਨ ਮੁਨਾਰੇ ਦਾ ਕੰਮ ਕਰਦੀਆਂ ਹਨ ਅਤੇ ਸਾਨੂੰ ਆਤਮਕ ਤੌਰ 'ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੀਆਂ ਹਨ ਜੀ। ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਇਹਨਾਂ ਲੇਖਣੀਆਂ ਨੂੰ ਘਰ ਲਿਜਾਓ, ਪਰਿਵਾਰਾਂ ਵਿੱਚ ਵੰਡੋ, ਬੱਚਿਆਂ ਨੂੰ ਪੜ੍ਹਾਓ, ਆਏ ਗਏ ਨੂੰ ਜੋ ਵੀ ਆਪ ਜੀ ਦੇ ਘਰ ਗੁਰਮੁਖ ਪਿਆਰੇ ਭੈਣ ਵੀਰ ਆਉਂਦੇ ਹਨ ਉਹਨਾਂ ਨੂੰ ਭੇਟਾ ਕਰ ਸਕਦੇ ਹੋ, ਤਾਂ ਜੋ ਵੱਧ ਤੋਂ ਵੱਧ ਆਤਮਕ ਜੀਵਨ ਜਿਉਂ ਕੇ ਅਸੀਂ ਆਇਆ ਜਨਮ ਸਫਲਾ ਕਰਕੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਨ ਜੀ। 5 ਲਿਖਤਾਂ ਸਪਿਰਚੁਅਲ ਰਾਈਟਿੰਗ ਇੰਗਲਿਸ਼ ਵਿੱਚ ਵੀ ਅਵੇਲੇਬਲ ਹਨ ਜੀ। ਆਪ ਜੀ ਇਹਨਾਂ ਨੂੰ ਘਰ ਜਾ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।